गुरु प्यारी सात संगत जी, वाहिगुरु जी का खालसा, वाहिगुरु जी की फतेह। पवित्रता नू प्यार करन वाले जग्यासुआ नू विस्मादित करन वाली प्रोफेसर पूरन सिंह जी दी एक अमोलक ते अदुती रचना आओ प्यार नाल सरवण करिए। पवित्रता दा स्वरूप, पवित्रता दा चिंतन करदियां मेरे मन दे कमरे दियां दीवारां ते जो चित्र लटक जांदे हन उन्हां दा वर्णन करना ही लेखक लई तां पवित्रता दा स्वरूप दर्शाउणा है। लेखक इस कमरे विच कई वार घंटियां बद्धी इन्हां चित्रां दे चरणां विच बैठिया है, इन्हां चित्रां दी पूजा कीती है ते जिन्हां बणिया इन्हां दे स्वरूप थी पवित्रता दे स्वरूप दा अनुभव कीता है। चित्रां दा जो लेखक ने अपने इस मूर्ति मंदिर विच रखे ने बयान तां इस लेख विच हो ही नहीं सकदा, पर जिन्ना को हो सकदा है संखेप विच उतना अर्पण करदे हां। पहला चित्र, एक उच्चा पर्वत है, आसे पासे सोहणे देवदार दे जंगल हेठां ती खड़े हन, मीलां लम्मी बर्फ पई है, उस दे पैरी नदियां कलोल कर रही हन, इस दे शिखर कोई 1 मील लम्मे, 1-2 पंगरी बर्फ दे कुंड भी हन, उपर नीला आकाश डलक रहा है, पुनिया दा चन खिड़िया है, ठंडक शांति ते सतो गुण बरस रहे सन, सुख आसन बैठ ताड़ी ला खुलियां अखां नाल मैं ऐ शोभा तक रहा हाँ, अखियां खुलियां भी जुड़ गईयां हन, पलक झपकने दी वेल नहीं, मूँह अड़िया रह गया है, मीटण दी फुरसत नहीं मिली, प्राणा दी गति दा पता नहीं, इस आपने ही चित्र समय घड़ियां बीत जांदियां हन। पाठक जी बैठ जाओ, मेरी थां अपने आप नू बिठा लवो ते वेखो जदों तोड़ी तुहाडा जी चाहे। चित्र दूसरा, गंगा दा कंडा है, एक शिला ते भरथरी हरी जी बैठे हन, पद्मासन लाया है, ब्रह्म सिमरण विच लीन हन, उन्हां दियां मीचियां अखियां विचों 1-2 अथरू प्रेम दे डलक के उन्हां दे तेज भरे मुखड़े ते जम गए हन। हिरन जंगल चों नसदे आए ते उन्हां दे शरीर नूं वी शिला जाण अपने सिंगा नाल खुजलाण लग पे। आकाश विचों 1 प्यासी चिड़ी आई ते इस लाल शिला ते गंगा जल दियां बूंदां नूं देख अपनी पीली चुंझ नाल पी रही है। इतने विच भरथरी हरी दी समाधि खुली, भोलेपण आनंद ते हैरानी दी भरी हुई अख पता नहीं कित्थे कित्थे घूम देख आई है, मैनू अते चौगिरदे दियां चीज़ां नूं किवें भी देख ही नहीं रही सी। उन्हां दे गले विचों सुभावक ही शिव शिव दी आवाज़ आई, मैं कोल बैठा सां, उन्हां दे दर्शन करदियां मेरे लू लू विच शीतलता ते सतो गुण दी बहार हो गई। उन्हां दी धुनी दी गुंजार वगदी गंगा दे अलाप विच सुनाई दे रही है। अद्भुत समा है, देखो इस चित्र नू, बैठ जाओ। तीसरा चित्र, हरी हरी घा दे एक बड़े लंबे चौड़े मैदान विचकार दुध रंगी एक नदी वह रही है, उसका जल निर्मल है, छोटे छोटे मटियाले काले पीले ते नीले निक्के मोटे सालग्राम टुब्बी लाई बैठे हैं, किन्ने ही बालक नंग तड़ंगे किलकिलियां मार दे कंडे उत्तों कुद कुद के नहा रहे हैं, कोई तैर रहे हैं, उन्हां दे चिट्टे चिट्टे पीले पीले शरीरां ते कुछ तां जल दी डलक है ते कुछ सूरज किरणा दी झलक, इन्हां शरीरां विचों सुगंध आ रही है, मैथों ना रहा गया, कपड़े उतार नंगा हो मैं भी कुदना शुरू कर दिता। पाठक जी जेकर तुहाडा जी चाहे ਤਾਂ ਕੱਪੜੇ ਲਾਹ ਦਿਓ ਅਤੇ ਇਸ ਠੰਡੇ ਜਲ ਵਿੱਚ ਕੁੱਦ ਪਵੋ। ਉਹਨਾਂ ਬਾਲਕਾਂ ਵਾਂਗ ਇਸ਼ਨਾਨ ਕਰੋ। ਮੈਂ ਵੀ ਕਦੇ ਕਦੇ ਬਾਹਰ ਆ ਕੇ ਨਰਮ ਰੇਤ ਦੇ ਬਿਸਤਰੇ 'ਤੇ ਲੇਟਦਾ ਸਾਂ, ਕੁਝ ਸਰੀਰ 'ਤੇ ਮਲਦਾ ਸਾਂ, ਕੁਝ ਕੇਸਾਂ ਵਿੱਚ ਪਾ ਲੈਂਦਾ ਸਾਂ, ਕਦੀ ਧੁੱਪ ਵਿੱਚ ਬੈਠਿਆ, ਕਦੀ ਗੋਤਾ ਲਗਾਇਆ। ਕਹੋ ਤਾਂ ਹੁਣ ਹਾਲ ਕੀ ਹੈ? ਚੌਥਾ ਚਿੱਤਰ। ਇੱਕ ਹੋਰ ਚਿੱਤਰ ਲਟਕ ਰਿਹਾ ਹੈ। ਇਸ ਦੇ ਦੇਖਦਿਆਂ ਪਤਾ ਨਹੀਂ ਕੀ ਹੋਇਆ, ਕਾਲੀ ਰਾਤ ਹੋ ਗਈ। ਹੱਥ ਪਸਾਰਿਆਂ ਵੀ ਕੁਝ ਨਹੀਂ ਸੁੱਝਦਾ ਸੀ, ਪਰ ਥੋੜ੍ਹੀ ਦੇਰ ਵਿੱਚ ਹੀ ਤਾਰਿਆਂ ਦੀ ਨਿੰਮੀ ਨਿੰਮੀ ਲੋਹ ਚਿੱਤਰਕਾਰ ਦੇ ਹੱਥਾਂ ਵਿੱਚੋਂ ਝਰਨ ਲੱਗ ਪਈ ਹੈ। ਉੱਪਰ ਦਾ ਆਕਾਸ਼ ਗਹਿਣਿਆਂ ਲੱਦੀ ਵੋਟੀ ਵਾਂਗ ਇਸ ਇਕਾਂਤ ਵਿੱਚ ਆ ਖੜਾ ਹੈ। ਇਸ ਚਿੱਤਰਕਾਰ ਦੀ ਪ੍ਰਸ਼ੰਸਾ ਕਰਦੇ ਕਰਦੇ ਮੈਂ ਵੀ ਰੁਕ ਗਿਆ ਅਤੇ ਕਈ ਘੰਟੇ ਖਲੋਤਾ ਰਿਹਾ। ਇਸ ਚਿੱਤਰਕਾਰ ਦੇ ਬੁਰਸ਼ ਦਾ ਉਲੀਕਿਆ ਇੱਕ ਹੋਰ ਵੀ ਅਦਭੁਤ ਚਿੱਤਰ ਨਾਲੋਂ ਨਾਲ ਵੇਖਿਆ। ਬੁਰਸ਼ ਦਾ ਕੋਈ ਅਜਿਹਾ ਇਸ਼ਾਰਾ ਹੋਇਆ ਕਿ ਇਸ ਦੂਜੇ ਚਿੱਤਰ ਵਿੱਚ ਕਾਲੀ ਹਨੇਰੀ ਰਾਤ ਨਸਦੀ ਜਾਪਣ ਲੱਗੀ ਅਤੇ ਕੋਈ ਅਜਿਹਾ ਵਿਦਿਆ ਕਲਾ ਦਾ ਗੋਲਾ ਚੱਲਿਆ ਕਿ ਸਾਰੇ ਤਾਰਾ ਮੰਡਲ ਵਾਲੇ ਆਪਣੀ ਆਪਣੀਆਂ ਪਾਲਕਿਆਂ ਵਿੱਚ ਸਵਾਰ ਹੋ ਬੜੇ ਵੇਗ ਨਾਲ ਨੱਸ ਰਹੇ ਹਨ। ਮੈਂ ਇੱਕ ਉਤਕ ਵੇਖ ਹੀ ਰਿਹਾ ਸਾਂ ਕਿ ਅਚਾਨਕ ਰਾਤ ਕਿਧਰੇ ਹੈ ਹੀ ਨਹੀਂ ਸੀ ਅਤੇ ਪਰਬਤਾਂ ਦੇ ਪਿੱਛੋਂ ਲਾਲ ਲਾਲ ਸੂਰਜ ਨਿਕਲ ਆਇਆ ਸੀ। ਅੰਮ੍ਰਿਤ ਵੇਲਾ ਹੋ ਗਿਆ, ਘੜਿਆਲ ਵੱਜ ਗਏ, ਫੁੱਲ ਖਿੜੇ, ਹਵਾ ਚੱਲੀ, ਪੰਛੀ ਆਪਣੀਆਂ ਸਿਤਾਰਾਂ ਸੰਭਾਲ ਮੱਧ ਆਕਾਸ਼ ਵਿੱਚ ਆਸ਼ਾ ਅਲਾਪਣ ਲੱਗੇ, ਪਸ਼ੂ ਧੋਣਾ ਨਿਵਾਈ ਤਰੇਲ ਨਾਲ ਭਰੀ ਹਰੀ ਹਰੀ ਘਾਹ ਚਰਨ ਲੱਗ ਪਏ, ਨਦੀਆਂ ਜਾਣੋ ਇੱਕਦਮ ਆਪਣੇ ਘਰਾਂ ਤੋਂ ਵਗ ਤੁਰੀਆਂ। ਮੈਂ ਅਤੇ ਮੇਰੀ ਪਤਨੀ ਨਾਲ ਨਾਲ ਜਾ ਰਹੇ ਹਾਂ ਅਤੇ ਕਦੀ ਇਸ ਸ਼ੋਭਾ ਨੂੰ ਕਦੇ ਇੱਕ ਦੂਜੇ ਨੂੰ ਤੱਕਦੇ ਹਾਂ। ਪਾਠਕ ਜੀ, ਉੱਠੋ, ਹੁਣ ਸਵੇਰਾ ਹੋ ਗਿਆ ਹੈ। ਪੰਜਵਾਂ ਚਿੱਤਰ। ਕੁਝ ਸਮੱਗਰੀ ਦਾ ਢੇਰ ਲੱਗਿਆ ਹੈ, ਮਣਾ ਮੂੰਹ ਪਈ ਸੀ, ਅਗਨੀ ਜਗੀ, ਹਵਨ ਕੁੰਡ ਵਿੱਚੋਂ ਲੰਮੀਆਂ ਲੰਮੀਆਂ ਲਾਟਾਂ ਉੱਠਣ ਲੱਗੀਆਂ। ਅਸੀਂ ਦੋਵੇਂ ਦੇਖ ਰਹੇ ਹਾਂ, ਅਜਿਹੀ ਪਵਿੱਤਰਤਾ ਦਾ ਉਪਦੇਸ਼ ਅਸੀਂ ਕਿਸੇ ਗਿਰਜੇ ਮੰਦਰ ਵਿੱਚ ਕਦੇ ਨਹੀਂ ਸੁਣਿਆ। ਛੇਵਾਂ ਚਿੱਤਰ। ਹੁਣ ਮੇਰੇ ਨੇਤਰ ਜੋ ਜ਼ਰਾ ਪਰਤੇ ਤਾਂ ਕੀ ਦੇਖਦੇ ਹਾਂ ਕਿ ਇੱਕ ਟੁੱਟੇ ਭੱਜੇ ਮਿੱਟੀ ਦੇ ਕੰਢਿਆਂ ਵਾਲਾ ਕੁੰਡ ਹੈ। ਉਸ ਦੇ ਸਬਜ਼ ਕਾਈ ਉੱਗ ਰਹੀ ਹੈ ਅਤੇ ਕੁਝ ਇਸੇ ਪ੍ਰਕਾਰ ਦੇ ਬੂਟੇ ਆਪਣੀਆਂ ਲੰਮੀਆਂ ਲੰਮੀਆਂ ਡਾਲੀਆਂ ਦੀ ਤਲਾਅ ਦੇ ਕੁਝ ਕੁ ਹਿੱਸਿਆਂ 'ਤੇ ਛਤਰੀ ਪਸਾਰ ਰਹੇ ਹਨ। ਇਹ ਪਰ ਸਾਰੇ ਤਲਾਅ ਉੱਤੇ ਕੰਵਲ ਫੁੱਲ ਆਪਣੇ ਚੌੜੇ ਚੌੜੇ ਹਰੇ ਹਰੇ ਪੱਤਿਆਂ ਦੇ ਸਿੰਘਾਸਨ ਉੱਤੇ ਸਾਰੀ ਦੁਨੀਆ ਦੇ ਰਾਜ ਸਿੰਘਾਸਨਾਂ ਨੂੰ ਮਾਤ ਪਾਉਂਦੇ ਆਪਣੇ ਸੁਗੰਧਿਤ ਗੌਰਵ ਵਿੱਚ ਪ੍ਰਸੰਚਿਤ ਵਿਰਾਜ ਰਹੇ ਹਨ। ਜੇ ਪਵਿੱਤਰਤਾ ਦੇ ਸਰੂਪ ਨੂੰ ਦੇਖਣਾ ਹੈ ਤਾਂ ਪਾਠਕ ਜੀ, ਕਿਉਂ ਨਹੀਂ ਅੰਮ੍ਰਿਤ ਵੇਲਾ ਇਹਨਾਂ ਨੂੰ ਦੇਖਦੇ? ਪੁਸਤਕਾਂ ਵਿੱਚ ਅਤੇ ਮੇਰੇ ਲੇਖਾਂ ਵਿੱਚ ਕੀ ਪਿਆ ਹੈ? ਸੱਤਵਾਂ ਚਿੱਤਰ। ਵਾਹ ਓਏ ਚਿੱਤਰਕਾਰਾ, ਸ਼ਾਬਾਸ਼ ਹੈ ਤੇਰੀ ਅਨੂਠੀ ਕਲਾ ਨੂੰ, ਜਿਸ ਨੇ ਇਸ ਚਿੱਤਰ ਵਿੱਚ ਪਤਾ ਨਹੀਂ ਕਿਵੇਂ ਵਿਰਾਟ ਸਰੂਪ ਭਗਵਾਨ ਨੂੰ ਲਿਆ ਟੰਗਿਆ। ਸਾਰੇ ਦਾ ਸਾਰਾ ਵਿਰਾਟ ਸਰੂਪ ਜਗਤ ਦਿਖਾਇਆ ਹੈ ਅਤੇ ਉਹ ਵੀ ਕਿਸੇ ਦੀ ਅੱਖ ਵਿੱਚ, ਪਰ ਇਸ ਕਲਾ ਨਾਲ ਦਿਖਾਇਆ ਹੈ। ਨਾ ਤਾਂ ਅੱਖ ਦਿਸਦੀ ਹੈ, ਨਾ ਅੱਖ ਵਾਲੇ ਦੇ ਕਿਧਰੇ ਦਰਸ਼ਨ ਹੁੰਦੇ ਹਨ, ਕੇਵਲ ਵਿਰਾਟ ਸਰੂਪ ਹੀ ਦਿਸਦਾ ਹੈ। ਮੈਨੂੰ ਕ੍ਰਿਸ਼ਨ ਜੀ ਮਹਾਰਾਜ ਦਾ ਚੇਤਾ ਆਇਆ, ਉਹਨਾਂ ਦੇ ਮੁੱਖ ਨੂੰ ਦੇਖਿਆ, ਪਰ ਉਹਨਾਂ ਦਾ ਚਿੱਤਰ ਅਜਿਹੀ ਕਲਾ ਨਾਲ ਸੰਯੁਗਤ ਨਹੀਂ, ਕਿਉਂਕਿ ਨਾਲੋ ਨਾਲ ਦੇਖਣ ਵਾਲਾ ਵੀ ਦਿਸ ਰਿਹਾ ਹੈ। ਇਸ ਅਦਭੁਤ ਚਿੱਤਰ ਦੇ ਅੰਦਰ ਹੀ ਅੰਦਰ ਗੁਪਤ ਢੰਗ ਨਾਲ ਲਿਖਿਆ ਹੈ ਪਵਿੱਤਰਤਾ। ਇਸ ਸ਼ਬਦ ਨੂੰ ਲੱਭਣਾ ਹੈ। ਜਦ ਤੋੜੀਏ ਲੱਭ ਨਾ ਲਈਏ, ਇਸ ਚਿੱਤਰ ਨੂੰ ਕਿਸ ਤਰ੍ਹਾਂ ਛੱਡ ਸਕਦੇ ਹਾਂ? ਜੱਜ ਪਾਸ ਖੜਾ ਹੈ, ਚਿੱਤਰਕਾਰ ਨੇ ਆਪਣੇ ਇਸ ਚਿੱਤਰਾਂ ਦੇ ਦਰਸ਼ਨ ਦਾ ਇਹੋ ਮੁੱਲ ਰੱਖਿਆ ਹੈ। ਜੇਕਰ ਅੱਗੇ ਵੱਧਦੇ ਹਾਂ ਤਾਂ ਸਾਹ ਕੁੱਟਿਆ ਜਾਂਦਾ ਹੈ। ਅਜਿਹਾ ਨਾ ਹੋਵੇ ਕਿ ਯੁਧਿਸ਼ਟਰ ਰਾਜ ਅਧਿਰਾਜ ਦੇ ਭਰਾਵਾਂ ਵਾਂਗ ਇਸ ਚਿੱਤਰ ਨੂੰ ਦੇਖਣ ਦਾ ਮੁੱਲ ਮੌਤ ਹੀ ਹੋਵੇ। ਮੈਂ ਇਸ ਗੁਪਤ ਸ਼ਬਦ ਨੂੰ ਲੱਭਣਾ ਜ਼ਰੂਰ ਹੈ, ਨਾ ਲੱਭਾਂ ਤਾਂ ਮੌਤ ਹੋ ਜਾਵੇਗੀ, ਦੁੱਖ ਹੋਵੇਗਾ। ਭਲਾ ਅਜੇ ਚਿੱਤਰ ਨੂੰ ਦੇਖਣਾ ਅਤੇ ਉਸਦੇ ਦਰਸ਼ਨਾਂ ਦੀ ਸ਼ਰਤ ਨਾ ਪੂਰਨਾ, ਅਜਿਹਾ ਹੀ ਤਾਂ ਪਾਪ ਹੈ ਕਿ ਮੌਤ ਆ ਜਾਵੇ। ਉੱਪਰ ਆਏ ਚਿੱਤਰ ਸਾਧਾਰਨ ਤੌਰ 'ਤੇ ਕੁਝ ਮੁਸ਼ਕਿਲ ਵੀ ਹੋਣਗੇ। ਪਵਿੱਤਰਤਾ ਦਾ ਸਰੂਪ ਨਾ ਵੀ ਪ੍ਰਤੱਖ ਹੋ ਸਕੇ ਤਾਂ ਹੇਠ ਦੱਸੇ ਹੋਰਨਾਂ ਚਿੱਤਰਾਂ ਦੇ ਦਰਸ਼ਨਾਂ ਰਾਹੀਂ ਮੈਂ ਕਈਆਂ ਨੂੰ ਪਵਿੱਤਰਤਾ ਦਾ ਅਨੁਭਵ ਅਸਲੋਂ ਦੇਖਿਆ ਹੈ। ਅੱਠਵਾਂ ਚਿੱਤਰ, ਇੱਕ ਟੁੱਟਾ ਭੱਜਾ ਕੱਚੀਆਂ ਇੱਟਾਂ ਦਾ ਘਰ ਹੈ। ਕੰਧਾਂ ਇਸ ਦੀਆਂ ਮਿੱਟੀ ਨਾਲ ਪੋਚੀਆਂ ਹਨ। ਇਸ ਦੀ ਛੱਤ ਘਾਹ ਦੇ ਕੱਖਾਂ ਕਾਨਿਆਂ ਦੀ ਬਣੀ ਹੋਈ ਹੈ। ਕਿਸੇ ਪੰਛੀ ਦਾ ਆਲਣਾ ਨਹੀਂ। ਘਰ ਚੋਖਾ ਵੱਡਾ ਹੈ, ਬੂਹਾ ਇਸ ਦਾ ਬਹੁਤ ਛੋਟਾ ਹੈ। ਜ਼ਰਾ ਆਪਣੇ ਕੱਦ ਨੂੰ ਸੰਘੋੜ ਕੇ ਜਾਣਾ ਹੋਵੇਗਾ, ਸਿਰ ਝੁਕਾ ਕੇ ਅੰਦਰ ਵੜਨਾ ਪਵੇਗਾ। ਇਸ ਦੇ ਅੰਦਰ ਕਿਹੀ ਪ੍ਰਭੂ ਜੋਤ ਨਾਲ ਚਮਕਦੀ ਇੱਕ ਦੇਵੀ ਬੈਠੀ ਹੈ। ਉਸਨੇ ਮੈਨੂੰ ਨਹੀਂ ਦੇਖਿਆ, ਨਾ ਤੁਹਾਨੂੰ। ਬੈਠ ਜਾਓ। ਇਸ ਦੀ ਗੋਦੀ ਵਿੱਚ ਇੱਕ 6 ਮਹੀਨੇ ਦਾ ਚੰਨ ਜਿਹੇ ਮੁਖੜੇ ਵਾਲਾ ਬਾਲ ਹੈ, ਜਿਸ ਦੀਆਂ ਸਫੈਦ ਸਫੈਦ ਗੱਲਾਂ ਅਤੇ ਕਾਲੇ ਕਾਲੇ ਕੇਸ ਲਪਟ ਰਹੇ ਹਨ। ਇਹ ਬੱਚਾ ਦੁੱਧ ਚੁੰਘਦਾ ਚੁੰਘਦਾ ਸੌਂ ਗਿਆ ਹੈ। ਇਹ ਉਹ ਵਿਦਿਆ ਸੁੰਦਰਤਾ ਨਾਲ ਸੱਜੀ ਸੁੰਦਰ ਇਸ ਅਮੋਲਕ ਬਾਲ ਦੀ ਮਾਤਾ ਹੈ। ਆਪਣੇ ਅਤਿਅੰਤ ਪ੍ਰੇਮ ਨੂੰ ਦਿਲ ਵਿੱਚੋਂ ਵਗਾ ਵਗਾ ਕੇ ਅੱਖੀਆਂ ਰਾਹੀਂ ਇਸ ਸੁੱਤੇ ਬਾਲਕ 'ਤੇ ਚਿੱਟੀ ਜੋਤ ਦੀਆਂ ਕਿਰਨਾਂ ਵਾਂਗ ਵਰਾ ਰਹੀ ਹੈ। ਇਸ ਪ੍ਰੇਮ ਨੂਰ ਦੀ ਝੜੀ ਵਸਦੀ ਸਾਫ਼ ਪ੍ਰਤੀਤ ਆਉਂਦੀ ਹੈ। ਇਹ ਮਰੀਅਮ ਅਤੇ ਈਸਾ ਹਨ। ਇਸ ਮਰੀਅਮ ਨੇ ਘਰ ਘਰ ਅਵਤਾਰ ਲਿਆ ਹੈ। ਘਰ ਘਰ ਇਹ ਅਣਮੁੱਲਾ ਈਸਾ ਇਵੇਂ ਹੀ ਆਪਣੀ ਮਾਂ ਦੀ ਗੋਦੀ ਵਿੱਚ ਸੁੱਤਾ ਹੈ। ਰੈਫਿਲ ਜੇ ਵੈਦ ਅਤੇ ਸਰਬ ਕਲਾ ਭਰਪੂਰ ਚਿੱਤਰਕਾਰਾਂ ਨੇ ਆਪਣੇ ਸਰਬੱਸ ਨੂੰ ਇਸ ਚਿੱਤਰ ਦੀ ਪਵਿੱਤਰਤਾ ਦੇ ਚਿੰਤਨ ਵਿੱਚ ਹਵਨ ਕਰ ਦਿੱਤਾ ਹੈ। ਸਾਰੀ ਉਮਰ ਇਸ ਦੀ ਪ੍ਰਸ਼ੰਸਾ ਕਰਦੇ ਕਰਦੇ ਬਿਤਾ ਦਿੱਤੀ। ਮਾਂ ਦੀ ਇਸ ਪਵਿੱਤਰਤਾ ਰੂਪੀ ਨਜ਼ਰ ਦਾ ਧਿਆਨ ਕਰਦੇ ਕਰਦੇ ਮਾਤਾ ਵਾਂਗ ਪਵਿੱਤਰ ਹਿਰਦੇ ਹੋ ਗਏ। ਮਾਂ ਦੇ ਇਸ ਰੂਪ ਵਿੱਚ ਲੱਖਾਂ ਪੁਰਸ਼ਾਂ ਨੇ ਜੀਵਨ ਦਾ ਬਪਤਿਸਮਾ ਲਿਆ। ਇਸ ਚਿੱਤਰ ਹੇਠ ਲਿਖਿਆ ਹੈ ਪਵਿੱਤਰਤਾ ਦਾ ਨਮੂਨਾ। ਪਾਠਕ ਜੀ, ਮੇਰੇ ਲੇਖ ਵਿੱਚ ਅੱਗੇ ਕੀ ਪਿਆ ਹੈ? ਜ਼ਰਾ ਆਪਣਾ ਬਿਸਤਰ ਖੋਲ੍ਹ ਲਵੋ। ਕਾਹਲੀ ਕਾਹਲੀ ਪੜ੍ਹਨ ਦੀ ਨਾ ਕਰੋ। ਹੋ ਸਕੇ ਤਾਂ ਇਸ ਝੁੱਗੀ ਵਿੱਚ ਦਿਨ ਰਾਤ ਰਹੋ ਤਾਂ ਸਹੀ, ਹੋਰ ਕਿੱਥੇ ਜਾਣਾ ਹੈ? ਇਸ ਦੇਵੀ ਦੇ ਚਰਨਾਂ ਵਿੱਚ ਬੈਠ ਜਾਓ। ਇਸ ਪਵਿੱਤਰ ਭਾਵ ਦੀ ਚਰਨ ਧੂੜ ਨੂੰ ਆਪਣੇ ਅੰਦਰ ਦੇ ਸਰੀਰ 'ਤੇ ਮਲੋ। ਆਪਣੇ ਮਨ ਨੂੰ ਇਹੋ ਵਿਭੂਤੀ ਲਾ ਕੇ ਦੇਖੋ, ਸ਼ਿਵ ਰੂਪ ਹੋ ਜਾਓਗੇ। ਮਰੀਅਮ ਅਤੇ ਉਸਦੇ ਬੱਚੇ ਦੀ ਤਸਵੀਰ ਹਜ਼ਾਰ ਵਾਰ ਵੇਖੀ ਹੋਵੇਗੀ। ਇਹ ਪਰ ਬੈਠ ਜਾਓ, ਹਰ ਝੁੱਗੀ ਵਿੱਚ ਤੱਕੋ, ਅੰਦਰ ਕੌਣ ਬੈਠਾ ਹੈ? ਨੌਵਾਂ ਚਿੱਤਰ, ਇਹ ਮਰੀਅਮ ਦਾ ਲਾਡਲਾ ਮਾਂ ਦਾ ਦੁੱਧ ਚੁੰਘ, ਮਾਂ ਦਾ ਅਥਾਹ ਪਿਆਰ ਪੁੱਤ ਜਵਾਨ ਹੋ ਗਿਆ ਹੈ। ਲਿੱਟਾਂ ਉਸਦੇ ਮੋਢੇ 'ਤੇ ਲਟਕ ਰਹੀਆਂ ਹਨ। ਉਸਦੇ ਰੂਪ 'ਤੇ ਅਦਭੁਤ ਤੇਜ ਹੈ। ਉਸਦੇ ਨੇਤਰ ਆਕਾਸ਼ ਵੱਲ ਉੱਠੇ ਹੋਏ ਹਨ। ਪਤਾ ਨਹੀਂ ਕਿਸ ਨੂੰ ਦੇਖ ਰਹੇ ਹਨ। ਇਸਦਾ ਮੱਥਾ ਮਗ ਰਿਹਾ ਹੈ। ਪਛਾਣੋ ਤਾਂ ਇਹ ਕੌਣ ਸਪੁੱਤਰ ਹੈ? ਚਿੱਤਰ ਦਸਵਾਂ, ਸਮੁੰਦਰ ਦਾ ਪਾੜਾ ਵਿਚਕਾਰ ਹੈ। ਕਿਸੇ ਦੀ ਪਿਆਰੀ ਭੈਣ ਆਪਣੇ ਦੇਸ਼ ਵਿੱਚ ਸਮੁੰਦਰ ਦੇ ਕੰਢੇ ਖਲੋਤੀ ਹੈ ਅਤੇ ਪਿਆਰਾ ਵੀਰ ਕਿਸੇ ਜਹਾਜ਼ ਨੂੰ ਲੈ ਕੇ ਕਿਸੇ ਹੋਰਨਾਂ ਦੇਸ਼ਾਂ ਨੂੰ ਗਿਆ ਹੋਇਆ ਹੈ। ਪਰ ਇਹ ਭੈਣ ਹਰ ਰੋਜ਼ ਉਸਦੇ ਜਹਾਜ਼ ਨੂੰ ਦੇਖਣ ਦੀ ਆਸ ਵਿੱਚ ਸਮੁੰਦਰ ਦੇ ਵਿਸ਼ਾਲ ਵਿਸਥਾਰ ਨੂੰ ਘੰਟਿਆਂ ਬੱਧੀ ਦੇਖਦੀ ਰਹਿੰਦੀ ਹੈ। ਜ਼ਰਾ ਉਸਦੀ ਅੱਖ ਨੂੰ ਪੂਰੇ ਅਨੁਭਵ ਨਾਲ ਦੇਖਣਾ। ਕਦੇ ਕਦੇ ਉਸ ਇੱਕ ਅਥਰੂ ਨੂੰ ਵੀ ਦੇਖਣਾ ਜੋ ਉਹਨਾਂ ਅੱਖੀਆਂ ਵਿੱਚੋਂ ਕਿਰ ਕੇ ਸਮੁੰਦਰ ਦੇ ਜਲ ਵਿੱਚ ਘੁਲ ਮਿਲ ਜਾਂਦਾ ਹੈ। ਹੋ ਸਕੇ ਤਾਂ ਉਸਨੂੰ ਆਪਣੀ ਭੈਣ ਜਾਣ ਕੇ ਜ਼ਰਾ ਆਪਣੇ ਦਿਲ ਨੂੰ ਵੀ ਆਜ਼ਮਾ ਵੇਖਣਾ, ਇਹ ਵੀ ਪਿਘਲਦਾ ਹੈ ਕਿ ਨਹੀਂ। ਉਹ ਜਹਾਜ਼ ਆਇਆ, ਸੀਟੀ ਵੱਜੀ, ਲੰਗਰ ਪਿਆ। ਭਰਾ ਨੇ ਦੂਰੋਂ ਆਪਣੇ ਰੁਮਾਲ ਨੂੰ ਲਹਿਰਾ ਲਹਿਰਾ ਜੀ ਜਾਨ ਨਾਲੋਂ ਪਿਆਰੀ ਭੈਣ ਨੂੰ ਨਮਸਕਾਰ ਕੀਤਾ। ਭੈਣ ਨੇ ਵੀ ਦੂਰੋਂ ਆਪਣੀਆਂ ਪਤਲੀਆਂ ਬਾਹਾਂ ਪਸਾਰ ਆਪਣੇ ਸੋਹਣੇ ਸੋਹਣੇ ਹੱਥਾਂ ਨਾਲ ਆਪਣੇ ਵੀਰੇ ਦਾ ਸਵਾਗਤ ਕੀਤਾ। ਨਿਛਾਵਰ ਹੋਈ, ਇਹਨੇ ਨੂੰ ਭਾਈ ਭੈਣ ਦੋਵੇਂ ਇੱਕ ਦੂਜੇ ਦੇ ਗਲੇ ਲੱਗ ਕੇ ਰੋ ਪਏ। ਇਸ ਚਿੱਤਰ ਦੇ ਹੇਠਾਂ ਲਿਖਿਆ ਸੀ, ਪਵਿੱਤਰਤਾ ਦਾ ਬਦਲ, ਛਮ 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 ਛਮ, ਰਿਮ ਝਿਮ ਰਿਮ ਝਿਮ। 11ਵਾਂ ਚਿੱਤਰ, ਦੂਰ ਪਾਰ ਤੋਂ ਪਿਓ ਪੰਧ ਮਾਰ ਕੇ ਘਰ ਆਇਆ ਹੈ। ਦੂਰ ਪਾਰ ਤੋਂ ਪਿਓ ਪੰਧ ਮਾਰ ਕੇ ਘਰ ਆਇਆ ਹੈ। ਉਹ ਧੀ ਨੱਸੀ ਬਾਹਰ ਆਈ ਹੈ, ਇਸ ਕੰਨਿਆ ਦੀ ਸਾੜੀ ਲੱਥ ਗਈ ਹੈ, ਇਸ ਤੇਜ਼ੀ ਨਾਲ ਨੱਸੀ ਹੈ ਕਿ ਖੁੱਲ੍ਹੇ ਕੇਸ ਪਿੱਛੇ ਰਹਿ ਗਏ ਜਾਪਦੇ ਹਨ। ਮੂੰਹ ਖੁੱਲ੍ਹਾ ਹੈ, ਬੋਲਿਆ ਕੁਝ ਜਾਣਦਾ ਨਹੀਂ। ਇਹਨੇ ਵਿੱਚ ਪਿਓ ਉਸਨੂੰ ਗੱਲ ਲਾ ਕੇ ਜਿਵੇਂ ਹੀ ਉਸਦੇ ਸਿਰ 'ਤੇ ਪਿਆਰ ਦੇਣ ਨੂੰ ਚੁੱਕਿਆ ਤਾਂ ਅੱਖਾਂ 'ਤੇ ਮੋਤਿਆਂ ਦਾ ਹਾਰ ਡਲਕ ਕੇ ਉਸ ਧੀ ਦੇ ਕੇਸਾਂ 'ਤੇ ਖਿੰਡ ਗਿਆ। ਇਹ ਮੋਤੀਆਂ ਦਾ ਹਾਰ ਇਸ ਚਿੱਤਰ ਵਿੱਚ ਕਿੰਨਾ ਸੁਹਾਵਣਾ ਲੱਗ ਰਿਹਾ ਹੈ। 12ਵਾਂ ਚਿੱਤਰ, ਸੀਤਾ ਜੀ ਅਯੋਧਿਆ ਵਿੱਚ ਆਪਣੇ ਮਹਿਲ ਦੀ ਪੌੜੀਆਂ 'ਤੇ ਖਲੋਤੇ ਹਨ ਅਤੇ ਲਛਮਣ ਜੀ ਧਨੁਖ ਬਾਣ ਮੋਢੇ ਰੱਖੀ, ਸਿਰ ਝੁਕਾਈ, ਹੱਥ ਜੋੜੀ ਕੋਲ ਖੜ੍ਹੇ ਹਨ। ਉਹਨਾਂ ਦੇ ਚਰਨਾਂ ਵੱਲ ਵੇਖ ਰਹੇ ਹਨ ਅਤੇ ਸੀਤਾ ਜੀ ਦੇ ਮਨਮੋਹਕ ਬਚਨ 'ਤੇ ਉਹਨਾਂ ਦੀ ਆਗਿਆ ਸੁਣ ਰਹੇ ਹਨ। 13ਵਾਂ ਚਿੱਤਰ, ਜੰਗਲ ਬਿਆਬਾਨ ਹੈ, ਲੰਮੇ ਲੰਮੇ ਰੁੱਖ ਖੜ੍ਹੇ ਹਨ, ਕੋਈ ਸੁੱਕੇ ਹਨ, ਕੋਈ ਹਰੇ। ਸਤਿਆਵਾਨ ਜੀ ਮੋਢੇ ਕੁਹਾੜਾ ਰੱਖੀ ਅੱਗੇ ਅੱਗੇ ਜਾ ਰਹੇ ਹਨ। ਦੇਵੀ ਸਾਵਿਤਰੀ ਪਿੱਛੇ ਪਿੱਛੇ ਜਾ ਰਹੀ ਹੈ। ਇੱਕ ਥਾਂ ਦੋਵੇਂ ਬੈਠ ਗਏ ਹਨ, ਉਹ ਇਹਨਾਂ ਵੱਲ ਤੱਕਦੀ ਹੈ, ਉਹ ਇਸ ਵੱਲ ਤੱਕਦੇ ਹਨ। ਉਹ ਇਹਨਾਂ ਦੀ ਗੋਦੀ ਵਿੱਚ, ਇਹ ਉਸਦੀ ਗੋਦੀ ਵਿੱਚ ਲੇਟ ਰਹੇ ਹਨ। 14ਵਾਂ ਚਿੱਤਰ, ਨਦੀ ਦੇ ਇੱਕ ਇਕਾਂਤ ਅਸਥਾਨ ਵਿੱਚ ਬਹੁਤ ਸਾਰੀਆਂ ਕੁੜੀਆਂ, ਤੀਵੀਆਂ, ਦੇਵੀਆਂ ਇਸ਼ਨਾਨ ਕਰ ਰਹੀਆਂ ਹਨ। ਸੁਖਦੇਵ ਜੀ ਕੋਲੋਂ ਦੀ ਲੰਘ ਰਹੇ ਹਨ, ਉਹਨਾਂ ਨੂੰ ਕੋਈ ਭੈ ਨਹੀਂ ਹੋਇਆ। ਉਹ ਜਿਉਂਦਿਆਂ ਤਿਉਂ ਖੁੱਲ੍ਹਮ ਖੁੱਲ੍ਹਾ ਨੰਗੀਆਂ ਨਹਾ ਰਹੀਆਂ ਹਨ। ਨਦੀ ਦਾ ਪਾਣੀ ਆਨੰਦ ਨਾਲ ਕੁਦਰਿਆ ਹੈ, ਇਹ ਉਛਲ ਰਹੀਆਂ ਹਨ। 15ਵਾਂ ਚਿੱਤਰ, ਉਹ ਰਾਜ ਬਾਲਕ ਧਰੂ ਤਾੜੀ ਲਾਈ ਜੰਗਲ ਵਿੱਚ ਸ਼ੇਰਾਂ ਦੇ ਮੂੰਹ ਵਿੱਚ ਆਪਣੇ ਹੱਥ ਦੇ ਰਿਹਾ ਹੈ, ਖੇਡ ਕਰ ਰਿਹਾ ਹੈ, ਜਾਪਦਾ ਹੈ ਜਾਣੋ ਲੜ ਰਿਹਾ ਹੈ। 16ਵਾਂ ਚਿੱਤਰ, ਛੋਟੇ ਛੋਟੇ ਬਹੁਤ ਸਾਰੇ ਬੱਚੇ ਬੈਠੇ ਹਨ, ਪੁਸਤਕਾਂ ਹੱਥ ਵਿੱਚ ਹਨ ਅਤੇ ਪੜ੍ਹ ਰਹੇ ਹਨ, ਕਾਂ ਕਾਂ ਹੋ ਰਹੀ ਹੈ। 17ਵਾਂ ਚਿੱਤਰ, ਇੱਕ ਨੌਜਵਾਨ ਹੈ, ਪਾਰਟੀ ਹੋਈ ਬਿਨਾਂ ਬਟਨਾਂ ਦੀ ਕਮੀਜ਼ ਗਲ ਵਿੱਚ ਹੈ, ਸਿਰੋਂ ਨੰਗਾ ਹੈ, ਪੈਰੋਂ ਨੰਗਾ ਹੈ, ਕਿਸੇ ਦੀ ਭਾਲ ਵਿੱਚ ਹੈ, ਚੋਈ ਪਾਸੀ ਦੇਖਦਾ ਹੈ, ਕਦੀ ਇਸ ਦਰਖਤ ਦੇ ਕਦੀ ਉਸ ਦਰਖਤ ਦੇ ਲਾਗੇ ਜਾ ਖਲੋਂਦਾ ਹੈ, ਰੋਂਦਾ ਹੈ, ਬ੍ਰਿਛ ਵੀ ਉਸਦੇ ਨਾਲ ਰੋੜਦੇ ਹਨ, ਪ੍ਰੇਮ ਦੀ ਬਿਹਬਲਤਾ ਵਿੱਚ ਉਹ ਡਿੱਗ ਪੈਂਦਾ ਹੈ, ਹੰਝੂ ਵਗ ਰਹੇ ਹਨ, ਧਰਤੀ ਦੀ ਧੂੜ ਉਸਦੇ ਵਾਲਾਂ ਵਿੱਚ ਵਿਭੂਤ ਵਾਂਗ ਰਚ ਗਈ ਹੈ, ਕਦੀ ਡਿੱਗਦਾ ਹੈ, ਕਦੀ ਉੱਠਦਾ ਹੈ, ਕਦੀ ਬਦਲ ਨੂੰ ਦੇਖ ਉਸਨੂੰ ਜਾਂਦੇ ਜਾਂਦੇ ਨੂੰ ਖਿਲਾਰ ਲੈਂਦਾ ਹੈ, ਸ਼ਾਇਦ ਕਿਸੇ ਨੂੰ ਸੁਨੇਹੜਾ ਘੱਲ ਰਿਹਾ ਹੈ, ਨਦੀ ਨਾਲ, ਪੱਥਰਾਂ ਨਾਲ, ਪੰਛੀਆਂ ਨਾਲ ਗੱਲਾਂ ਕਰਦਾ ਹੈ, ਹੁਣੇ ਇੱਥੇ ਸੀ ਅਤੇ ਹੁਣੇ ਨਹੀਂ ਹੈ। 18ਵਾਂ ਚਿੱਤਰ, ਦਮਯੰਤੀ ਰਾਜ ਹੰਸਾ ਪਾਸ ਖਲੋਤੀ ਨਲ ਦੀ ਉਡੀਕ ਕਰ ਰਹੀ ਹੈ। ਤੁਸੀਂ ਵੀ ਜ਼ਰਾ ਕੋਲ ਬੈਠ ਜਾਓ, ਤੁਹਾਡੀ ਮਾਂ ਹੈ, ਭੈਣ ਹੈ, ਦੇਵੀ ਹੈ। 19ਵਾਂ ਚਿੱਤਰ, ਇੱਕ ਬਿਆਸਰਾ ਅਣਭੋਲ ਹੁਣੇ ਆਪਣੇ ਪ੍ਰਾਣ ਤਿਆਗ ਇੱਕ ਦਰਖਤ ਹੇਠਾਂ ਸੜਕ ਕਿਨਾਰੇ ਉਸ ਨੀਂਦ ਵਿੱਚ ਸੌਂ ਗਿਆ ਹੈ ਜਿਸ ਵਿੱਚੋਂ ਮੁੜ ਨਹੀਂ ਜਾਗੇਗਾ। ਆਪਣਾ ਸਰੀਰ ਤੁਹਾਡੇ ਹਵਾਲੇ ਕਰ ਗਿਆ, ਹੁਣ ਉਸਦਾ ਅੰਤਿਮ ਸੰਸਕਾਰ ਤੁਸਾਂ ਕਰਨਾ ਹੈ। ਵੀਹਵਾਂ ਚਿੱਤਰ ਰਾਜਾ ਜਨਕ ਦੀ ਸਭਾ ਲੱਗੀ ਹੈ। ਰਿਸ਼ੀ ਲੋਕ ਬੈਠੇ ਹਨ। ਬ੍ਰਹਮਵਾਦਿਨੀ ਗਾਰਗੀ ਅੱਖੀਆਂ ਵਿੱਚ ਕਪਿਲ ਵਾਲੀ ਲਾਲੀ ਲਈ ਖਲੋਤੀ ਹੈ। ਸਾਰੇ ਹੈਰਾਨ ਹੋ ਗਏ। ਗਾਰਗੀ ਨਿਰਵਸਤਰ ਹੈ, ਪਰ ਬਿਜਲੀ ਦੇ ਕੜਾਕੇ ਵਾਂਗ ਉਹ ਦੇਵੀ ਬੋਲ ਉੱਠੀ, ਜਾਓ, ਅਜੇ ਸਾਰੇ ਸ਼ੂਦਰ ਨੇ, ਚਮਾਰ ਨੇ, ਉਹ ਜਾ ਰਹੀ ਹੈ। ਆਕਾਸ਼ ਮੱਥਾ ਨਿਵਾਉਂਦਾ ਹੈ, ਧਰਤੀ ਕੰਬ ਰਹੀ ਹੈ। 21ਵਾਂ ਚਿੱਤਰ ਚਿੱਟੀ ਉੱਨ ਦੇ ਕੋਟ ਪਾਈ ਇਹ ਨਿੱਕੀਆਂ ਨਿੱਕੀਆਂ ਭੇਡਾਂ ਇਸ ਟੱਪਰੀ ਵਿੱਚ ਦਰਸ਼ਨ ਦੇ ਰਹੀਆਂ ਹਨ। ਕੋਈ ਖਲੋਤੀ, ਕੋਈ ਬੈਠੀ ਅਤੇ ਕੋਈ ਛਾਲਾਂ ਮਾਰ ਰਹੀ ਹੈ। 22ਵਾਂ ਚਿੱਤਰ ਕਿਹਾ ਸੁਹਾਵਣਾ ਅਰਬੀ ਘੋੜਾ ਖੜਾ ਹੈ, ਕਾਠੀ ਲਗਾਮ ਨਾਲ ਸਜਿਆ ਹੋਇਆ, ਸਵਾਰ ਲੜਾਈ ਵਿੱਚ ਸ਼ਹੀਦ ਹੋ ਗਿਆ ਹੈ। ਇਹ ਘਰ ਵਾਲਿਆਂ ਨੂੰ, ਸੰਬੰਧੀਆਂ ਨੂੰ ਖਬਰ ਕਰਨ ਇਕੱਲਾ ਹੀ ਚਲਾ ਆਇਆ ਹੈ। ਦੁਲਦੁਲੇ ਬੇਯਾਰ ਸਾਹਮਣੇ ਖਲੋਤਾ ਹੈ। ਕੌਣ ਇਸ ਅਨਾਥ ਘੋੜੇ ਨੂੰ ਵੇਖ ਕੇ ਰੋਣਾ ਉੱਠੇਗਾ? ਪਾਠਕ ਜੀ, ਵੇਖੋ ਕਿਹਾ ਦਿਲ ਵਿਚਲੇ ਮੰਤਵ ਨੂੰ ਲਈ ਜਗਤ ਵਿੱਚ ਇੱਕੋ ਆਪਣੀ ਮਿਸਾਲ ਆਪ ਖੜਾ ਹੈ। ਮੂੰਹ ਨੀਵਾਂ ਕਰੀ ਕਿਸੇ ਦਰਦ ਨਾਲ ਵਿਣਿਆ ਜਾ ਰਿਹਾ ਹੈ। 23ਵਾਂ ਚਿੱਤਰ ਮੇਵਾੜ ਦੇਸ਼ ਦੀ ਮਹਾਰਾਣੀ, ਭਾਰਤ ਵਰਸ਼ ਦੀ ਜਾਨ ਮੀਰਾਬਾਈ ਰਾਜ ਤਿਆਗ ਕੇ ਧੂੜੀ ਵਿੱਚ ਬੈਠੀ ਹੈ। ਉਸ ਦੇ ਦਿਵ ਨੇਤਰ ਖੁੱਲ੍ਹੇ ਹਨ। ਸਾਧਾਰਨ ਜਗਤ ਕੁਝ ਵੀ ਨਹੀਂ ਵੇਖ ਰਿਹਾ। ਇਹਨੇ ਵਿੱਚ ਰਾਜਾ ਜੀ ਨੇ ਮਸਤ ਹਾਥੀ ਦੌੜਾਇਆ ਕਿ ਇਸ ਦੇਵੀ ਨੂੰ ਲਤਾੜ ਸੁੱਟੋ। ਮੈਂ ਪਾਸ ਬੈਠਾ ਹਾਂ, ਕੀ ਵੇਖਦਾ ਹਾਂ ਕਿ ਦੇਵੀ ਦੇ ਲਾਗੇ ਆ ਕੇ ਹਾਥੀ ਦੀ ਮਸਤੀ ਖੁੱਲ੍ਹ ਗਈ। ਉਹਨਾਂ ਦੇ ਚਰਨੀ ਮੱਥਾ ਟੇਕ ਕੇ ਉਹ ਚਲਾ ਗਿਆ। ਜਦ ਕਦੇ ਮੇਰਾ ਮਨ ਦੁਖੀ ਹੁੰਦਾ ਹੈ, ਮੈਂ ਇੱਥੇ ਆ ਕੇ ਇਸ ਦੇਵੀ ਦੇ ਚਰਨਾਂ ਦੀ ਧੂੜੀ ਲੈ ਆਪਣੇ ਮੱਥੇ, ਨਾਭੀ, ਦਿਲ ਉੱਤੇ, ਅੱਖਾਂ ਉੱਤੇ, ਸਿਰ ਵਿੱਚ ਲਾ ਉਹਨਾਂ ਨੂੰ ਪਵਿੱਤਰ ਕਰਦਾ। 24ਵਾਂ ਚਿੱਤਰ ਰਾਜਿਆਂ ਦੇ ਰਾਜ, ਰਾਜਧਾਨੀਆਂ ਦੀਆਂ ਰਾਜਧਾਨੀਆਂ ਨਸ਼ਟ ਹੋ ਗਈਆਂ। ਉਹ ਤਖਤ ਜਿਨ੍ਹਾਂ 'ਤੇ ਬਹਿੰਦੇ ਸੀ ਤਖਤੇ ਹੋ ਗਏ, ਮਿੱਟੀ ਵਿੱਚ ਮਿਲ ਗਏ। ਪਰ ਸਮੇਂ ਦਾ ਪ੍ਰਭਾਵ ਦੇਖੋ, ਸਾਰੇ ਭਾਰਤ ਦੀ ਮਹਾਰਾਣੀ ਨੂਰਜਹਾਂ ਰਾਵੀ ਨਦੀ ਦੇ ਕੰਢੇ ਲਾਹੌਰ ਸ਼ਹਿਰ ਦੇ ਉਸ ਪਾਰ ਸਾਧਾਰਨ ਧਰਤੀ ਦੀ ਖੁੰਦਰਾਂ ਅੰਦਰ ਸੁੱਤੀ ਹੈ। ਕਦੀ ਕਦੀ ਉੱਠ ਕੇ ਇੱਕ ਨਜ਼ਰ ਸਾਰੇ ਦੇਸ਼ 'ਤੇ ਦੌੜਾਉਂਦੀ ਹੈ। ਹਰ ਇਕਾਈ ਰੋਜ਼ ਜਾ ਜਾ ਕੇ ਉਸਦੇ ਚਰਨੀ ਮੱਥਾ ਟੇਕਦੀ ਹੈ। ਗਰਮੀ ਦੀ ਰੁੱਤ ਰੰਗ ਬਿਰੰਗ ਦੇ ਪੱਤੇ ਉਸ 'ਤੇ ਵਰਸਾਉਂਦੀ ਹੈ। ਬਸੰਤ ਦੀ ਰੁੱਤ ਜਦ ਕਦੀ ਆਉਂਦੀ ਹੈ, ਸਿਰ 'ਤੇ ਫੁੱਲਾਂ ਦੀ ਵਰਸ਼ਾ ਕਰਦੀ ਹੈ। ਇਸ ਭਾਰਤ ਦੀ ਮਹਾਰਾਣੀ ਦੇ ਸਥਾਨ ਦੀ ਯਾਤਰਾ ਇੱਥੇ ਆ ਕੇ ਆਉਂਦੀ ਹੈ, ਮੈਨੂੰ ਆਪ ਆਸ਼ੀਰਵਾਦ ਦਿੰਦੀ ਹੈ ਅਤੇ ਆਪਣੀ ਮਲਿਕਾ ਦਾ ਦਰਸ਼ਨ ਕਰਕੇ ਮੈਂ ਅਨੋਖੇ ਭਾਵਾਂ ਨਾਲ ਭਰਪੂਰ ਆਪਣੇ ਪਾਠਕ ਦੇ ਮੂੰਹ ਵੱਲ ਵੇਖਦਾ। 25ਵਾਂ ਚਿੱਤਰ ਉਹ ਕੌਣ ਬੈਠੇ ਨੇ? ਕਵਲ ਦੇ ਫੁੱਲ ਦਾ ਸਿੰਘਾਸਣ ਹੈ, ਉਸ 'ਤੇ ਪਦਮਾਸਣ ਲਾਈ ਨਿਰਵਾਣ ਸਮਾਧੀ ਵਿੱਚ ਲੀਨ ਕਪਿਲ ਵਸਤੂ ਦਾ ਰਾਜਕੁਮਾਰ ਬੈਠਾ ਹੈ। ਜਗਤ ਨੂੰ ਜਿੱਤ ਚੁੱਕਾ ਹੈ, ਰਾਜਿਆਂ ਦਾ ਰਾਜਾ ਹੈ। ਬੁੱਧ ਦੀਆਂ ਪੱਥਰ ਘੜੀਆਂ ਮੂਰਤੀਆਂ ਤਾਂ ਕੋਈ ਦੇਖ, ਉਹ ਵੀ ਅਦਭੁਤ ਹਨ, ਪਰ ਸਾਕਾ ਮੁਨੀ ਬੁੱਧ ਆਪ ਸਭਨਾ ਕੋਲੋਂ ਅਦਭੁਤ ਹੈ। ਦਰਸ਼ਨ ਦੁਰਲੱਭ ਤਾਂ ਨਹੀਂ, ਉਹ ਰੁਕਦੇ ਤਾਂ ਨਹੀਂ, ਉਹਨਾਂ ਨੂੰ ਤੁਹਾਡੀ ਖਬਰ ਵੀ ਨਹੀਂ, ਪਰ ਦਰਸ਼ਨ ਖੁੱਲ੍ਹੇ ਹੁੰਦੇ ਹਨ। ਜਿੱਥੇ ਬੁੱਧ ਜੀ ਦਾ ਚਿੱਤਰ ਹੈ, ਉਹ ਮਨ ਪਵਿੱਤਰ ਹੈ, ਥਾਂ ਪਵਿੱਤਰ ਹੈ। 26ਵਾਂ ਚਿੱਤਰ ਕਿਸੇ ਪਿੰਡ ਦੀ ਇੱਕ ਗਲੀ ਹੈ, ਕਿਸਾਨ ਲੋਕ ਰਹਿੰਦੇ ਹਨ। ਉਹ ਕੌਣ ਆਇਆ ਜਿਸ ਨੂੰ ਵੇਖਦੇ ਸਾਰ ਸਭ ਨਰ ਨਾਰੀ ਬਾਲਕ ਘਰਾਂ ਤੋਂ ਬਾਹਰ ਨਿਕਲ ਆਏ? ਨੀਲੀ ਨੀਲੀ ਵਿਭੂਤੀ ਰਮਾਈ, ਇੱਕ ਹੱਥ ਵਿੱਚ ਭਿੱਖਿਆ ਦਾ ਖੱਪਰ, ਦੂਜੇ ਨਾਲ ਪਾਰਵਤੀ ਨੂੰ ਫੜੀ, ਸਾਖਿਆਤ ਸ਼ਿਵ ਪਾਰਵਤੀ ਆ ਰਹੇ ਨੇ। ਹੁਣ ਮੰਗਲ ਹੋਵੇਗਾ, ਸਭ ਨੂੰ ਵਰ ਮਿਲਣਗੇ। ਆ ਲਓ, ਸ਼ਿਵ ਜੀ ਨੇ ਸਿੰਘੀ ਨਾਦ ਵਜਾਇਆ, ਸੋਨੇ ਦੇ ਬਰਤਨਾਂ ਵਿੱਚ ਦੁੱਧ ਭਰੀ, ਪਿੰਡਾਂ ਦੀਆਂ ਇਸਤਰੀਆਂ ਭਿੱਖਿਆ ਦੇਣ ਆਈਆਂ ਹਨ। ਠਹਿਰਦੇ ਤਾਂ ਨਹੀਂ, ਜਾ ਰਹੇ ਹਨ, ਮੰਗਲ ਆਨੰਦ ਸੁੱਖ ਦੀ ਵਰਖਾ ਕਰਦੇ ਜਾ ਰਹੇ ਹਨ। 27वां चित्र। कलकत्ते दे नेड़े एक नंगा अनपढ़ काली भगत है। काली भगत की ब्रह्मकांति नूं देखण वाला कोई फकीर है। इस दे नैण इस दा सिर मेरे तेरे नैणा ते सिर नालों निराले हन। किसे होर ही तातू दे बने हुए हन। मामूली साध नहीं जो छू छू करदे फिरदे हन। एक कोई स्त्री आई आप ता के उठे माता कह के उस दे चरणा ते सिर रख दिता। मेरिया तेरिया नज़रां विच एक कंचनी ही सी पर राम कृष्ण परम हंस दी तां जगत माता निकली। देख के मेरिया अखां वह तुरियां मैं भी दौड़ के उस दे चरणा ते सीस रख दिता। उदों चुकिया जद हुक्म होया नंगेओ तुसी की दे रहे हो। मेरे सामने परम हंस ने कुल विराट इस मां दे चरनी लिया भेटा कर दिता। अखां खोल दितियां अहिल्या वांग अपना साधारण शरीर त्याग ये देवी अरशां ते उड़ गई। कहोगे पूर्णता मूर्ति पूजक हो गया। कुछ भी कहो मेरे मन दी कोठड़ी अजियां मूर्तियां नाल भरी पई है। इस बुत परस्ती राही पवित्रता मिलण दे भाग खुलदे हन। पवित्रता नूं अनुभव करके ब्रह्म कांति दे दर्शन आउंदे हन। कंगाल तां मैं हाँ जरूर ते मेरे विच कोई चित्र खरीदण दी समर्था नहीं। ऐ पर मित्रो आकाश उते एक दिन अनमोल चित्रां दी वर्षा होई सी। मैं अपने घर दे हेठों उत्तों वेड़े चों छत उत्तों इकट्ठे करके कतर कर ले सन। पहला तां रखण दी थां नहीं सी पर जदों प्रेम नाल मन दियां दीवारां ते टंगण लगा तां की वेखदा हां कि मेरे मन विच तां अनंत थां है। मजे नाल चित्र लटक रहे हन सजणों सारे विराट नूं लटका के मैं वेख्या कि हालां भी मेरा कमरा खाली दा खाली ही सी। वाहिगुरु जी का खालसा वाहिगुरु जी की फतह।